ਮਾਨ ਯੋਗ ਸਾਧ ਸੰਗਤ ਜੀਓ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਦੀ ਇਸ ਚੌਥੀਵੀਂ ਪੌੜੀ ਅੰਦਰ ਜ਼ਿੰਦਗੀ ਦੇ ਉਹਨਾਂ ਪੜਾਵਾਂ ਦਾ ਆਰੰਭ ਕਰਦੇ ਹਨ ਜਿਨ੍ਹਾਂ ਨੂੰ ਆਤਮਕ ਮੰਡਲ ਵਿੱਚ ਪਹੁੰਚਣ ਵਾਲੇ ਲੋਕ ਮੰਨਦੇ ਹਨ। ਔਰ ਕੋਈ ਵੀ ਵਿਅਕਤੀ ਜਦੋਂ ਪਰਮਾਤਮਾ ਵਿੱਚ ਅਭੇਦ ਹੋਣ ਦੀ ਅਵਸਥਾ ਵਿੱਚੋਂ ਦੀ ਗੁਜ਼ਰਦਾ ਹੈ ਤਾਂ ਹਰ ਹਾਲਤ ਵਿੱਚ ਇਹਨਾਂ ਪੜਾਵਾਂ ਵਿੱਚੋਂ ਦੀ ਉਸ ਨੂੰ ਲੰਘਣਾ ਪੈਂਦਾ ਹੈ। ਪਰ ਇਹਦੇ ਵਾਸਤੇ ਉਸ ਕੋਲ ਸਮਝ ਸੂਝ ਆਪਣੇ ਆਪ ਨੂੰ ਠੀਕ ਢੰਗ ਨਾਲ ਤਿਆਰ ਕਰਨ ਦੀ ਯੁਕਤੀ, ਇਹ ਸਾਰੀਆਂ ਗੱਲਾਂ ਉਸ ਦੇ ਪਾਸ ਹੋਣੀਆਂ ਬੜੀਆਂ ਜ਼ਰੂਰੀ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਆਤਮਕ ਪੜਾਵਾਂ ਨੂੰ, ਆਤਮਕ ਅਵਸਥਾਵਾਂ ਨੂੰ ਪੰਜ ਹਿੱਸਿਆਂ ਵਿੱਚ ਤਕਸੀਮ ਕੀਤਾ ਹੈ। ਜਪਜੀ ਦਾ ਇਹ ਅਖੀਰਲਾ ਭਾਗ ਹੈ ਔਰ ਇਸ ਦੀ ਜਿਤਨੀ ਵਿਸਥਾਰ ਨਾਲ ਗੱਲ ਸਮਝੀ ਜਾ ਸਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹਿਲਾ ਅੰਗ ਹੈ ਜਿਸ ਨੂੰ ਧਰਮ ਖੰਡ ਕਿਹਾ ਗਿਆ, ਜਿਸ ਦਾ ਇਸ ਚੌਥੀਵੀਂ ਪੌੜੀ ਦੇ ਅੰਦਰ ਵਰਣਨ ਹੈ। ਦੂਸਰਾ ਅੰਗ ਹੈ ਜਿਸ ਨੂੰ ਗਿਆਨ ਖੰਡ ਆਖਿਆ ਗਿਆ। ਇਸ ਤੋਂ ਬਾਅਦ ਤੀਸਰਾ ਪੜਾਅ ਹੈ, ਤੀਸਰੀ ਆਤਮਕ ਅਵਸਥਾ ਹੈ ਜਿਸ ਨੂੰ ਸ਼ਰਮ ਖੰਡ ਦਾ ਨਾਂ ਦਿੱਤਾ ਗਿਆ। ਫਿਰ ਚੌਥੀ ਹੈ ਜਿਸ ਨੂੰ ਕਰਮ ਖੰਡ ਕਿਹਾ ਗਿਆ ਤੇ ਅਖੀਰਲੀ ਅੰਤਮ ਸਟੇਜ ਜਿਹੜੀ ਹੈ ਉਸ ਨੂੰ ਸੱਚ ਖੰਡ ਦਾ ਨਾਮ ਦਿੱਤਾ ਗਿਆ। ਧਰਮਖੰਡ ਦੇ ਸੰਬੰਧ ਵਿੱਚ ਕੁਝ ਗੱਲਾਂ ਆਪਣੇ ਧਿਆਨ ਵਿੱਚ ਰੱਖਣੀਆਂ ਬੜੀਆਂ ਜ਼ਰੂਰੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਗੁਰਦੇਵ ਕਹਿੰਦੇ ਨੇ ਕਿ ਅਣਗਿਣਤ ਰਾਤਾਂ ਹਨ, ਰੁੱਤਾਂ ਵੀ ਬਹੁਤ ਨੇ, ਖਿੱਤਾਂ ਵੀ ਬੜੀਆਂ ਨੇ, ਵਾਰ ਵੀ ਬਹੁਤ ਹਨ। ਇਸ ਸਮੇਂ ਦੀ ਵੱਖਰੀ ਵੱਖਰੀ ਵੰਡ ਹੈ, ਤਕਸੀਮ ਹੈ। ਕੋਈ ਚੰਦਰਮੇ ਦੇ ਹਿਸਾਬ ਨਾਲ ਹੈ, ਕੋਈ ਸੂਰਜ ਦੇ ਹਿਸਾਬ ਨਾਲ ਹੈ। ਔਰ ਬੜੇ ਚੰਦਰਮੇ ਨੇ, ਬੜੇ ਸੂਰਜ ਨੇ, ਇਸ ਕਰਕੇ ਜਿਹੜੀ ਵੰਡ ਅਸੀਂ ਵਰਤਦੇ ਹਾਂ ਜ਼ਰੂਰੀ ਨਹੀਂ ਕਿ ਇਸੇ ਵੰਡ ਦੀ ਗੱਲ ਹੈ। ਅਣਗਿਣਤ ਧਰਤੀਆਂ ਨੇ, ਅਣਗਿਣਤ ਸੂਰਜ ਨੇ, ਇਸ ਕਰਕੇ ਜਦੋਂ ਸਤਿਗੁਰੂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਤਾਂ ਸਿਰਫ ਸਾਡੀ ਧਰਤੀ ਲਈ ਨਹੀਂ ਹੈ, ਉਹ ਸਮੁੱਚੀ ਸ੍ਰਿਸ਼ਟੀ ਰਚਨਾ ਵਾਸਤੇ ਹੈ। ਫਿਰ ਕਹਿੰਦੇ ਨੇ ਪਵਨ ਪਾਣੀ ਅਗਨੀ ਪਾਤਾਲ, ਹਵਾ ਪਾਣੀ ਅੱਗ ਆਕਾਸ਼ ਪਾਤਾਲ ਇਹ ਜੋ ਕੁਝ ਵੀ ਹੈ, ਕਹਿੰਦੇ ਨੇ ਇਹ ਸਾਰਾ ਜੋ ਹੈ ਇਹਨਾਂ ਦਾ ਜਿਹੜਾ ਸਮੂਹ ਹੈ, ਇਹਨਾਂ ਦਾ ਜੋ ਇਕੱਠ ਹੈ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਹ ਜਿਹੜੀ ਧਰਤੀ ਹੈ ਜਿੱਥੇ ਅਸੀਂ ਵਿਚਰ ਰਹੇ ਹਾਂ, ਹੋਰ ਵੀ ਧਰਤੀਆਂ ਨੇ, ਉਹਨਾਂ ਤੇ ਵੀ ਜੀਵ ਵਿਚਰ ਰਹੇ ਹੋਣਗੇ। ਜਿਸ ਧਰਤੀ ਤੇ ਵੀ ਕੋਈ ਇਸ ਖਿਆਲ ਵਿੱਚ ਜਾਏਗਾ ਉਹਦੇ ਵਾਸਤੇ ਉਹੀ ਧਰਤੀ ਸਾਰਥਕ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਕਿ ਇਹ ਸਾਰਾ ਕੁਝ ਹੈ ਇਸ ਦੇ ਅੰਦਰ ਜਿਹੜੀ ਸਾਡੀ ਧਰਤੀ ਹੈ ਜਿੱਥੇ ਅਸੀਂ ਜੀਵਨ ਭੋਗ ਰਹੇ ਹਾਂ, ਇਹ ਕੀ ਹੈ? ਇਹ ਧਰਮਸਾਲ ਹੈ, ਇਹ ਧਰਮ ਕਮਾਉਣ ਦੀ ਥਾਂ ਹੈ। ਇੱਕ ਬੜੀ ਅਸਚਰਜ ਗੱਲ ਹੈ, ਆਪਣੇ ਦੇਸ਼ ਵਿੱਚ ਵਿਚਰੀਏ ਤੇ ਜਿਹੜੇ ਮੁਸਾਫਰਖਾਨੇ ਹੁੰਦੇ ਨੇ ਨਾ, ਜਿੱਥੇ ਰਾਤ ਕੱਟਣੀ ਹੁੰਦੀ ਹੈ, ਦੋ ਰਾਤਾਂ ਤਿੰਨ ਰਾਤਾਂ ਰਹਿਣਾ ਹੁੰਦਾ, ਉਹਨੂੰ ਆਮ ਤੌਰ ਤੇ ਧਰਮਸਾਲਾ ਕਿਹਾ ਗਿਆ। ਗੁਰਦੁਆਰਿਆਂ ਨੂੰ ਵੀ ਪਹਿਲਾਂ ਨਾਂ ਧਰਮਸਾਲ ਹੀ ਦਿੱਤਾ ਗਿਆ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨੋਰਥ ਇਹ ਹੈ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇਹਦਾ ਮਤਲਬ ਇਹ ਨਾ ਕੱਢ ਲੈਣਾ ਵੀ ਘਰ ਘਰ ਵਿੱਚ ਗੁਰਦੁਆਰਾ ਬਣ ਜਾਏ, ਹਰ ਘਰ ਜਿਹੜਾ ਹੈ ਉਹ ਗੁਰਦੁਆਰਾ ਹੋਵੇ, ਨਹੀਂ। ਜਦੋਂ ਅਸੀਂ ਧਰਮਸਾਲ ਦੇ ਸਹੀ ਅਰਥ ਸਮਝਾਂਗੇ ਤੇ ਫਿਰ ਸਾਡੀ ਸਮਝ ਵਿੱਚ ਆਏਗਾ ਕਿ ਗੁਰਦੇਵ ਕੀ ਚਾਹੁੰਦੇ ਨੇ। ਤਾਂ ਪਹਿਲੇ ਧਰਮਸਾਲ ਦੀ ਗੱਲ ਨੂੰ ਆਪਣੀ ਪਕੜ ਵਿੱਚ ਲਿਆਉਣ ਦਾ ਯਤਨ ਕਰੀਏ। ਧਰਮਸਾਲ ਹੈ ਮੁਸਾਫਰਖਾਨਾ, ਜਿੱਥੇ ਕੁਝ ਸਮਾਂ ਮਨੁੱਖ ਆਣ ਕੇ ਠਹਿਰਦਾ, ਦੋ ਤਿੰਨ ਚਾਰ ਦਿਨ ਰਹਿੰਦਾ ਤੇ ਫਿਰ ਅਗਾਂਹ ਤੁਰ ਪੈਂਦਾ। ਇਸੇ ਤਰ੍ਹਾਂ ਇਹ ਜਿਹੜੀ ਧਰਤੀ ਹੈ, ਇਹ ਸਾਡੀ ਜੀਵਨ ਯਾਤਰਾ ਵਿੱਚ ਇੱਕ ਧਰਮਸ਼ਾਲਾ ਹੈ, ਇੱਕ ਪੜਾਅ ਹੈ। ਅਸੀਂ ਹੋਰਨਾਂ ਧਰਤੀਆਂ ਉੱਤੇ ਵੀ ਘੁੰਮ ਕੇ ਆਏ ਹਾਂ, ਅਸੀਂ ਹੋਰਨਾਂ ਜੋਨਾਂ ਵਿੱਚੋਂ ਦੀ ਵੀ ਗੁਜ਼ਰੇ ਹਾਂ, ਬ੍ਰਹਿਮੰਡ ਦੇ ਹੋਰ ਥਾਵਾਂ ਉੱਤੇ ਵੀ ਸਾਨੂੰ ਜਾਣ ਦਾ ਅਵਸਰ ਮਿਲਿਆ ਹੈ, ਤੇ ਇੱਥੇ ਵੀ ਅਸੀਂ ਕੁਝ ਦਿਨਾਂ ਵਾਸਤੇ ਆ ਕੇ ਉਸ ਮਾਲਕ ਦੀ ਮੌਜ ਦੇ ਮੁਤਾਬਕ ਰੁਕੇ ਹਾਂ। ਬਸ ਇੱਥੇ ਆਣ ਕੇ ਗੱਲ ਖਤਮ ਹੋ ਜਾਂਦੀ ਹੈ ਜੇ ਅਸੀਂ ਇਸ ਗੱਲ ਨੂੰ ਸਮਝ ਲਈਏ। ਪਰ ਅਸੀਂ ਕੀ ਕਰ ਰਹੇ ਹਾਂ, ਹੈ ਇਹ ਧਰਮਸ਼ਾਲਾ ਕੁਝ ਦਿਨ ਗੁਜ਼ਾਰਨ ਦੀ ਥਾਂ, ਲੇਕਿਨ ਅਸੀਂ ਇਉਂ ਸਮਝਦੇ ਹਾਂ ਵੀ ਇਹ ਕੁਝ ਦਿਨ ਗੁਜ਼ਾਰਨ ਦੀ ਥਾਂ ਨਹੀਂ ਬਲਕਿ ਇਹ ਤੇ ਸਾਡਾ ਪੱਕਾ ਟਿਕਾਣਾ ਹੈ, ਇੱਥੇ ਅਸਾਂ ਸਦਾ ਵਾਸਤੇ ਰਹਿਣਾ ਹੈ। ਕਿਉਂਕਿ ਅਸੀਂ ਵੇਖਦੇ ਹਾਂ ਕਿ ਇਸ ਤੇ ਮਕਾਨ ਬਣਾ ਰਹੇ ਹਾਂ, ਅਸੀਂ ਤੇ ਬਹੁਤ ਪੱਕੀਆਂ ਬਿਲਡਿੰਗਾਂ ਖੜੀਆਂ ਕਰ ਰਹੇ ਹਾਂ ਤੇ ਸਾਨੂੰ ਇਹ ਭੁਲੇਖਾ ਪੈ ਜਾਂਦਾ ਕਿ ਅਸੀਂ ਇੱਥੇ ਪੱਕੇ ਤੌਰ ਤੇ ਰਹਿਣਾ ਹੈ। ਸਤਿਗੁਰੂ ਕਹਿੰਦੇ ਨੇ ਇਸ ਆਤਮਕ ਦੁਨੀਆਂ ਵਿੱਚ ਪ੍ਰਵੇਸ਼ ਕਰਨ ਵਾਲਾ ਜਿਹੜਾ ਮਨੁੱਖ ਹੈ ਨਾ, ਉਹਨੂੰ ਇਹ ਪਹਿਲੇ ਆਪਣੇ ਪੱਲੇ ਗੱਲ ਬੰਨਣੀ ਪਵੇਗੀ ਕਿ ਇਹ ਜਿਹੜੀ ਧਰਤੀ ਹੈ, ਮੈਂ ਇਸ ਧਰਤੀ ਦੀ ਸਰਾਂ ਵਿੱਚ ਆਇਆ ਹਾਂ। ਇਸੇ ਕਰਕੇ ਬਾਣੀ ਕਹਿੰਦੀ ਹੈ, ਕਹਿੰਦੀ ਜੈਸੇ ਰਹਿਣ ਪਰਾ ਹੋਣੇ ਉੱਠ ਚਲ ਸੈ ਪ੍ਰਭਾਤ, ਕਹਿੰਦੇ ਨੇ ਤੂੰ ਇਸ ਤਰ੍ਹਾਂ ਹੀ ਸੰਸਾਰ ਵਿੱਚ ਆਇਆ ਜਿਸ ਤਰ੍ਹਾਂ ਤੇਰੇ ਘਰ ਵਿੱਚ ਕੋਈ ਪ੍ਰਾਹੁਣਾ ਆਉਂਦਾ ਹੈ ਤੇ ਉਹ ਰਾਤ ਕੱਟ ਕੇ ਦੋ ਰਾਤਾਂ ਕੱਟ ਕੇ ਗਾਹ ਤੁਰਦਾ ਹੈ। ਪਰ ਅਸੀਂ ਇਸ ਵਿਸ਼ਵਾਸ ਵਿੱਚ ਬਹੁਤ ਘੱਟ ਆ ਵੀ ਅਸੀਂ ਇੱਥੇ ਪ੍ਰਾਹੁਣੇ ਹਾਂ, ਅਸੀਂ ਇੱਥੇ ਮਹਿਮਾਨ ਹਾਂ, ਅਸੀਂ ਇੱਥੇ ਮੁਸਾਫਰ ਆ ਯਾਤਰੂ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਹਿਲੀ ਗੱਲ ਜਿਹੜੀ ਹੈ ਉਹ ਮਨੁੱਖ ਨੇ ਆਪਣੇ ਧਿਆਨ ਵਿੱਚ ਇਹ ਲਿਆਉਣੀ ਹੈ ਕਿ ਅਸੀਂ ਇਸ ਧਰਮਸ਼ਾਲਾ ਦੇ ਅੰਦਰ ਹਾਂ, ਯਾਤਰੂ ਹਾਂ ਤੇ ਕੁਛ ਦਿਨ ਬਾਅਦ ਇੱਥੋਂ ਤੁਰਨਾ ਹੈ। ਬਾਣੀ ਕਹਿੰਦੀ ਹੈ, ਕਹਿੰਦੇ ਨੇ ਪੇਵ ਕੜੈ ਦਿਨ ਚਾਰ ਹੈ ਸਾਹੁਰੜੈ ਜਾਣਾ, ਇਹ ਪੇਕਾ ਘਰ ਹੈ, ਕੁਛ ਦਿਨ ਇੱਥੇ ਰਹਿਣਾ ਹੈ ਤੇ ਅਖੀਰ ਨੂੰ ਉਸ ਪਾਸੇ ਤੁਰਨਾ ਪੈਣਾ, ਵਾਹਿਗੁਰੂ ਅਕਾਲ ਪੁਰਖ ਵਾਲੇ ਪਾਸੇ ਸਾਨੂੰ ਜਾਣਾ ਹੀ ਪੈਣਾ। ਤੋ ਇਸ ਧਰਮਸ਼ਾਲਾ ਵਿੱਚ ਰਹਿਣ ਦੇ ਉੱਤੇ ਸਾਨੂੰ ਵਿਚਾਰ ਕਰਨੀ ਪਏਗੀ ਕਿ ਹੁਣ ਇਸ ਧਰਮਸ਼ਾਲਾ ਵਿੱਚ ਰਹਿਣਾ ਕਿਵੇਂ ਹੈ। ਕਿਉਂਕਿ ਜਦੋਂ ਕੋਈ ਯਾਤਰੂ ਕਿਸੇ ਮੁਸਾਫਰਖਾਨੇ ਵਿੱਚ ਜਾ ਕੇ ਰਹਿੰਦਾ ਤੇ ਫਿਰ ਉਹ ਕਿਸੇ ਗੱਲ ਦੀ ਪਕੜ ਨਹੀਂ ਕਰਦਾ, ਉਹਨੂੰ ਪਤਾ ਹੁੰਦਾ ਕਿ ਇਹ ਜਿਹੜੀ ਮੰਜੀ ਹੈ, ਇਹ ਜੋ ਬਿਸਤਰਾ ਹੈ, ਇਹ ਜਿਹੜੇ ਥੋੜੇ ਬਹੁਤ ਬਰਤਨ ਮੈਨੂੰ ਪ੍ਰਾਪਤ ਹੋਏ ਨੇ ਇਹ ਮੈਂ ਬੰਨ ਕੇ ਨਾਲ ਨਹੀਂ ਲੈ ਜਾਣੇ, ਇਹ ਤੇ ਮੈਨੂੰ ਛੱਡ ਕੇ ਜਾਣੇ ਪੈਣੇ ਨੇ। ਇਹ ਗੱਲ ਉਹਦੇ ਧਿਆਨ ਵਿੱਚ ਹੁੰਦੀ ਹੈ। ਪਰ ਤੁਸੀਂ ਦੇਖੋ ਕਿ ਜਿੱਥੇ ਦੋ ਚਾਰ ਮੁਸਾਫਰ ਇਕੱਠੇ ਹੁੰਦੇ ਨੇ ਕੋਸ਼ਿਸ਼ ਕਰਦੇ ਆ ਕਿ ਆਪਸ ਵਿੱਚ ਮਿਲ ਕੇ ਪਿਆਰ ਨਾਲ ਰਹੀਏ ਤੇ ਕਿਸੇ ਇੱਕ ਦੂਸਰੇ ਉੱਤੇ ਕੋਈ ਰੋਬ ਦਾਬ ਝਗੜੇ ਦੀ ਗੱਲ ਜਿਹੜੀ ਹੈ ਉਹ ਨਾ ਕਰੀਏ। ਔਰ ਅਸੀਂ ਸਿਆਣਾ ਮੁਸਾਫਰ ਵੀ ਉਸੇ ਨੂੰ ਕਹਿੰਦੇ ਆ ਕਿ ਦੇਖ ਭਾਈ ਚਾਰ ਦਿਨ ਰਹਿਣਾ ਕਾਹਦਾ ਝਗੜਾ, ਕਾਹਦੀ ਲੜਾਈ। ਪਰ ਦੁਨੀਆਂ ਨੂੰ ਕਿਉਂਕਿ ਅਸੀਂ ਧਰਮਸ਼ਾਲਾ ਨਹੀਂ ਸਮਝਦੇ, ਇਸ ਕਰਕੇ ਈਰਖਾ ਦਵੈਸ਼ ਲੜਾਈ ਝਗੜਾ ਚੱਲਦਾ ਹੈ ਕਿਉਂਕਿ ਇਹਦੇ ਉੱਤੇ ਸਾਡੀ ਅਪਣੱਤ ਹੈ, ਇਹਦੇ ਉੱਤੇ ਸਾਡੀ ਪਕੜ ਹੈ। ਔਰ ਮਾਫ ਕਰਨਾ, ਜਿਨ੍ਹਾਂ ਜਿਨ੍ਹਾਂ ਚੀਜ਼ਾਂ ਉੱਤੇ, ਜਿਨ੍ਹਾਂ ਜਿਨ੍ਹਾਂ ਮਨੁੱਖਾਂ ਉੱਤੇ ਜਿੱਥੇ ਜਿੱਥੇ ਸਾਡਾ ਰਿਸ਼ਤਾ ਪਕੜਦਾ, ਸਾਡੀਆਂ ਲੜਾਈਆਂ ਉੱਥੇ ਹੀ ਨੇ, ਸਾਡੇ ਝਗੜੇ ਉੱਥੇ ਨੇ। ਤੁਸੀਂ ਦੇਖੋ ਹਜ਼ਾਰਾਂ ਬੰਦੇ ਰੋਜ਼ ਬਾਜ਼ਾਰ ਵਿੱਚੋਂ ਦੀ ਗੁਜ਼ਰਦੇ ਨੇ, ਅਸੀਂ ਸਾਰਿਆਂ ਨਾਲ ਤਾਂ ਨਹੀਂ ਲੜਦੇ, ਸਾਰਿਆਂ ਨਾਲ ਨਹੀਂ ਲੜਦੇ। ਹਾਂ, ਉਹਦੇ ਨਾਲ ਲੜਦੇ ਹਾਂ ਜਿਹਦੇ ਨਾਲ ਕੋਈ ਥੋੜਾ ਬਹੁਤਾ ਰਿਸ਼ਤਾ ਹੈ, ਕਿਉਂਕਿ ਉਹਦੇ ਨਾਲ ਸਾਨੂੰ ਇੱਕ ਪਕੜ ਹੈ, ਉਹਦੇ ਨਾਲ ਸਾਨੂੰ ਇੱਕ ਪਕੜ ਹੈ। ਇੱਕ ਬੜੀ ਅਚਰਜ ਕਹਾਣੀ ਕਿਸੇ ਨੇ ਲਿਖੀ ਹੈ। ਉਹ ਕਹਿੰਦਾ ਵੀ ਕੋਈ ਬੰਦਾ ਭੀੜ ਵਿੱਚ ਗੁਜ਼ਰ ਰਿਹਾ ਸੀ, ਕਿਸੇ ਮੇਲੇ ਦੇ ਰਸ਼ ਵਿੱਚ ਗੁਜ਼ਰ ਰਿਹਾ ਸੀ ਜਾਂ ਕਿਸੇ ਸਿਨੇਮੇ ਦੇ ਰਸ਼ ਵਿੱਚ ਗੁਜ਼ਰ ਰਿਹਾ ਸੀਗਾ, ਨਾਲ ਉਹਦੀ ਪਤਨੀ ਵੀ ਸੀ, ਤੇ ਕਿਸੇ ਤੀਸਰੇ ਮਨੁੱਖ ਦਾ ਪੈਰ ਉਸਦੀ ਪਤਨੀ ਦੇ ਪੈਰ ਉੱਤੇ ਆ ਗਿਆ ਤੇ ਉਸ ਨੂੰ ਇਕਦਮ ਔਰਤ ਨੂੰ ਗੁੱਸਾ ਚੜਿਆ, ਰੋ ਆਇਆ। ਤੇ ਜਿਸ ਵੇਲੇ ਮਾੜਾ ਜਿਹਾ ਚਾਨਣ ਹੋਇਆ, ਲਾਈਟ ਹੋਈ, ਤੇ ਉਹਨੇ ਵੇਖਿਆ ਵੀ ਇਹ ਤੇ ਮੇਰੇ ਘਰ ਵਾਲੇ ਦਾ ਪੈਰ ਨਹੀਂ ਮੇਰੇ ਪੈਰ ਉੱਤੇ, ਇਹ ਤੇ ਕਿਸੇ ਹੋਰ ਮਨੁੱਖ ਦਾ। ਜਿਹੜਾ ਗੁੱਸਾ ਸੀ ਇਕਦਮ ਉਤਰ ਗਿਆ, ਰਹਿ ਗਿਆ। ਉਹ ਜਿਹਦਾ ਪੈਰ ਆਇਆ ਸੀ ਉਹ ਕਹਿਣ ਲੱਗਾ, ਭੈਣ ਜੀ ਇਹ ਕੀ ਗੱਲ ਹੋਈ, ਤੁਸੀਂ ਤੇ ਹੁਣੇ ਥੱਪੜ ਮਾਰਨ ਨੂੰ ਤਿਆਰ ਸੀ। ਆਖਣ ਲੱਗੀ, ਮੈਂ ਸਮਝਿਆ ਵੀ ਇਹ ਮੇਰਾ ਪਤੀ ਹੈ। ਕਾਰਨ ਕੀ ਹੈ? ਜਿਹਦੇ ਨਾਲ ਪਕੜ ਹੁੰਦੀ ਹੈ ਉਹਦੇ ਉੱਤੇ ਰੋਸ ਫੱਟ ਆਉਂਦਾ, ਉਹਦੇ ਸੰਬੰਧੀ ਗਿਲੇ ਸ਼ਿਕਵੇ ਸੜ ਜਾਗ ਪੈਂਦੇ ਨੇ। ਤੇ ਜਿੱਥੇ ਪਕੜ ਨਹੀਂ ਨਾ ਹੁੰਦੀ ਉੱਥੇ ਮਨੁੱਖ ਸਲੀਕੇ ਨਾਲ ਰਹਿਣ ਦੀ ਕੋਸ਼ਿਸ਼ ਕਰਦਾ, ਕਹਿੰਦਾ ਗੱਲ ਵੀ ਚੰਗੀ ਤਰ੍ਹਾਂ ਕਰਾਂ, ਮੇਰਾ ਇੰਪ੍ਰੈਸ਼ਨ ਬੈਡ ਨਾ ਹੋਵੇ। ਪਰ ਜਿੱਥੇ ਪਕੜ ਹੈ ਉੱਥੇ ਮਨੁੱਖ ਦੀ ਗੱਲ ਬਿਲਕੁਲ ਵੱਖਰੀ, ਬਿਲਕੁਲ ਨਿਆਰੀ ਹੁੰਦੀ ਹੈ। ਇਸੇ ਕਰਕੇ ਆਪਣੇ ਸਰੀਰ ਨਾਲ अपने निकटवर्ती रिश्ते नातियां विच संबंधा विच मनुख राक्षस वृत्ति नाल भरदा है। उहदे अंदर खोह खिंज हुंदी है। और तुसीं देखो कि भरा भरा नाल पति पत्नी नाल असीं अपने रिश्तियां नूं इसे करके विगाड़िया होया क्योंकि साडे दिमाग विच इह गल बैठी नहीं कि इह रिश्ते बिल्कुल आरजी ने, इह वक्ती ने। मां प्यो भैण भरा कुछ दी रिश्ते नहीं हन, इह तां इक इकट्ठ होया है। सतगुरु सच्चे पातशाह ने बाणी विच बहुत कुछ सानूं समझाया है। ਜੇ ਅਸੀਂ ਸਮਝ ਲਈਏ ਵੀ ਰਿਸ਼ਤੇ ਆਰਜ਼ੀ ਨੇ, ਟੈਂਪਰੇਰੀ ਨੇ, ਵਕਤੀ ਨੇ, ਤੇ ਫਿਰ ਅਸੀਂ ਚੰਗੇ ਸਲੀਕੇ ਨਾਲ ਇਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਕਹਿੰਦੇ ਨੇ, ਕਹਿੰਦੇ ਨੇ ਬਿਰਖੇ ਹੇਠ ਸਭ ਜਨਤੇ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਉਦੋਤ ਪਿਆ ਉੱਠ ਚੱਲੇ ਜਿਉਂ ਜੋ ਰਹਿਣ ਬਿਹਾਨੀਆਂ। ਕਹਿੰਦੇ ਨੇ ਸਭ ਪੰਛੀ ਆ, ਅਸੀਂ ਉੱਡ ਜਾਵਾਂਗੇ ਜਿਉਂ ਜਿਉਂ ਸਮਾਂ ਬੀਤੇਗਾ ਉੱਡਦੇ ਚਲੇ ਜਾਵਾਂਗੇ। ਤੇ ਜੇ ਇਸ ਭਾਵ ਨਾਲ ਮਨੁੱਖ ਦੇ ਅੰਦਰ ਇਹ ਖਿਆਲ ਆ ਜਾਏ ਕਿ ਮੈਂ ਤੇ ਇੱਕ ਧਰਮਸ਼ਾਲਾ ਵਿੱਚ ਤੇ ਵਕਤੀ ਤੇ ਆਰਜ਼ੀ ਰਿਸ਼ਤਿਆਂ ਵਿੱਚੋਂ ਦੀ ਗੁਜ਼ਰ ਰਿਹਾ ਹਾਂ, ਤਾਂ ਉਹ ਬਿਲਕੁਲ ਬਹੁਤ ਸਾਰੇ ਝੂਠ ਬਹੁਤ ਸਾਰੀਆਂ ਗਲਤ ਗੱਲਾਂ ਉਹਦੇ ਅੰਦਰੋਂ ਝੜ ਜਾਣਗੀਆਂ, ਲਹਿ ਜਾਣਗੀਆਂ, ਕਿਉਂਕਿ ਉਹਦੇ ਅੰਦਰ ਪਕੜ ਨਹੀਂ ਹੋਵੇਗੀ। ਪਰ ਸੰਸਾਰ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਮਨੁੱਖ ਦੀ ਪਕੜ ਦੀ ਕਹਾਣੀ ਬਹੁਤ ਗਹਿਰੀ ਹੈ, ਬਹੁਤ ਡੂੰਘੀ ਹੈ। ਤੇ ਉਸ ਪਕੜ ਦੇ ਰਿਸ਼ਤੇ ਵਿੱਚ ਮਨੁੱਖ ਧਰਮ ਨੂੰ ਵੀ ਉਸੇ ਤਰ੍ਹਾਂ ਵਰਤ ਰਿਹਾ ਜਿਸ ਤਰ੍ਹਾਂ ਬਾਕੀ ਰਿਸ਼ਤੇ ਨੇ। ਕਹਿੰਦੇ ਨੇ ਕੋਈ ਪਾਦਰੀ ਸੀ, 1930 ਦੀ ਘਟਨਾ ਦੱਸੀ ਗਈ ਹੈ। ਉਸਨੇ ਪ੍ਰਚਾਰ ਕੀਤਾ, ਕਹਿਣ ਲੱਗਾ ਭਾਈ ਦੁਨੀਆਂ ਤੇ ਫਸਫਨਾ ਆਉਣ ਵਾਲੀ ਹੈ, ਪਰਲੋ ਆਉਣ ਵਾਲੀ ਹੈ, ਤੇ ਜਿਹੜੇ ਬੰਦੇ ਕ੍ਰਾਇਸਟ ਤੇ ਵਿਸ਼ਵਾਸ ਕਰਨਗੇ ਯਕੀਨ ਕਰਨਗੇ, ਤੇ ਮੈਨੂੰ ਪਤਾ ਲੱਗਾ ਕਿ ਆਹ ਜਿਹੜੀ ਪਹਾੜੀ ਨਜ਼ਰ ਦੇ ਨਜ਼ਦੀਕ ਹੈ ਇਸ ਉੱਚੇ ਥਾਂ ਤੇ ਚਲੇ ਜਾਣਗੇ ਵਿਸ਼ਵਾਸ ਕਰਕੇ, ਉਹਨਾਂ ਨੂੰ ਤੇ ਕ੍ਰਾਇਸਟ ਆਪਣੇ ਨਾਲ ਲੈ ਜਾਏਗਾ, ਉਹਨਾਂ ਨੂੰ ਤੇ ਆਪਣੇ ਲੋਕ ਵਿੱਚ ਲੈ ਜਾਏਗਾ, ਬਹਿਸ਼ਤ ਸਵਰਗ ਵਿੱਚ ਲੈ ਜਾਏਗਾ, ਤੇ ਬਾਕੀ ਦੀ ਦੁਨੀਆ ਫਨਾ ਹੋਏਗੀ, ਨਰਕ ਵਿੱਚ ਪਏਗੀ। ਬਹੁਤ ਸਾਰੇ ਲੋਕ ਉਹਦੇ ਪ੍ਰਚਾਰ ਦਾ ਅਸਰ ਕਬੂਲ ਕੇ, ਕਿਉਂਕਿ ਉਹਨੇ ਕਿਹਾ ਫਲਾਣੀ ਤਰੀਕ ਨੂੰ ਇਹ ਗੱਲ ਵਾਪਰੇਗੀ, ਫਲਾਣੀ ਰਾਤ ਨੂੰ ਇਹ ਗੱਲ ਹੋਵੇਗੀ, ਤੇ ਮੇਰੇ ਨਾਲ ਤੁਹਾਨੂੰ ਉਸ ਪਹਾੜੀ ਉੱਤੇ ਜਾਣਾ ਪਏਗਾ। ਲੋਕ ਤੁਰ ਪਏ, ਜਦੋਂ ਸਮਾਂ ਲੰਘ ਗਿਆ, ਉਹ ਤੇ ਗੱਪ ਸੀ, ਅਸਲੀਅਤ ਥੋੜੀ ਬੜੀਆਂ ਗੱਪਾਂ ਮਾਰਦੇ ਨੇ ਧਰਮੀ ਲੋਕ ਵੀ, ਅਸਲੀਅਤ ਹੈ ਨਹੀਂ ਸੀ। ਜਿਸ ਵੇਲੇ ਵਕਤ ਲੰਘ ਗਿਆ ਤੇ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਲੋਕ ਸੀ ਜਿਹੜੇ ਇਹ ਗੱਲ ਮੰਨ ਕੇ ਨਹੀਂ ਸਨ ਗਏ, ਨਹੀਂ ਸਨ ਉਹਦੇ ਪਿੱਛੇ ਲੱਗੇ, ਉਹ ਕਹਿਣ ਲੱਗੇ ਚਲੋ ਚੱਲ ਕੇ ਦੇਖੀਏ ਜਿਹੜੇ ਮੂਰਖ ਉੱਥੇ ਗਏ ਸੀ ਉਹਨਾਂ ਦਾ ਕੀ ਬਣਿਆ, ਉਹਨਾਂ ਨੂੰ ਜਾ ਕੇ ਅਸੀਂ ਹੁਣ ਝੂਠਿਆਂ ਕਰਾਂਗੇ, ਠਿੱਠ ਕਰਾਂਗੇ ਕਿ ਤੁਸੀਂ ਕਿਸ ਲਾਰੇ ਉੱਤੇ ਚਲੇ ਗਏ ਸੀਗੇ, ਕੀ ਬਣਿਆ। ਉਹ ਜਿਸ ਵੇਲੇ ਅੱਗੋਂ ਉਹਨਾਂ ਨੂੰ ਮਿਲੇ ਤੇ ਉਹਨਾਂ ਆਖਿਆ ਵੀ ਦੇਖੋ ਤੁਹਾਡੇ ਨਾਲ ਕੀ ਹੋਈ, ਕੋਈ ਝੂਠ ਸੀਗਾ ਸਾਰਾ, ਤੁਸੀਂ ਐਵੇਂ ਘਰ ਕਾਰ ਛੱਡ ਕੇ ਸਭ ਕੁਝ ਦਾਨ ਕਰਕੇ ਇਸ ਪਾਸੇ ਉਲਝ ਗਏ। ਉਹ ਆਖਣ ਲੱਗੇ ਨਹੀਂ ਗੱਲ ਹੋਰ ਹੋਈ ਹੈ, ਅਖੇ ਕੀ ਗੱਲ ਹੋਈ ਹੈ, ਅਖੇ ਅਸੀਂ ਇੱਥੇ ਇਕੱਠੇ ਹੋ ਕੇ ਗਏ ਸਾਂ ਤੇ ਸਾਡੀ ਪ੍ਰਾਰਥਨਾ ਸਾਡੀ ਪ੍ਰੇਅਰ ਸਾਡੀ ਇਕਾਗਰਤਾ ਦਾ ਨਤੀਜਾ ਹੈ ਕਿ ਪ੍ਰਮਾਤਮਾ ਨੇ ਕ੍ਰਾਈਸਟ ਨੇ ਉਹ ਦਿਨ ਮੁਲਤਵੀ ਕਰ ਦਿੱਤਾ। ਕਹਿਣ ਲੱਗਾ ਚਾਰ ਦਿਨ ਹੋਰ ਭੋਗ ਲਓ, ਮੁਲਤਵੀ ਕਰ ਦਿੱਤਾ। ਯਾਨੀ ਕਿ ਉਹਨਾਂ ਦਾ ਜਿਹੜਾ ਆਗੂ ਸੀ ਉਹਨੇ ਵੇਖਿਆ ਵੀ ਗੱਲ ਤੇ ਹੋਈ ਨੀ, ਹੁਣ ਇਹਨਾਂ ਨੂੰ ਹੋਰ ਝੂਠ ਵਿੱਚ ਪਾਓ। ਕਹਿਣ ਲੱਗਾ ਉਹ ਪ੍ਰਮਾਤਮਾ ਨਾਲ ਮੇਰੀ ਗੱਲ ਹੋ ਗਈ ਹੈ। ਉਹ ਕਹਿੰਦਾ ਨਹੀਂ ਅਜੇ ਕੁਛ ਦਿਨ ਠਹਿਰ ਕੇ ਕੰਮ ਕਰਨਾ। ਦੇਖ ਤੋ ਮਨੁੱਖ ਜਿਹੜਾ ਨਾ ਚਾਹੇ ਉਹ ਧਰਮ ਵਿੱਚ ਵੀ ਵਿਚਰ ਰਿਹਾ ਹੈ, ਆਪਣੀ ਪ੍ਰਭਤਾ ਤੇ ਪਕੜ ਕਰਕੇ ਉਹ ਨਿਤ ਨਵੀਆਂ ਕਹਾਣੀਆਂ ਘੜ ਲੈਂਦਾ, ਨਿਤ ਨਵੇਂ ਸ਼ੋਸ਼ੇ ਛੱਡਦਾ। ਕੋਈ ਕਹਿੰਦਾ ਮੈਂ ਸਵਰਗ ਦਿਖਾਵਾਂਗਾ, ਕੋਈ ਕਹਿੰਦਾ ਮੈਂ ਤੁਹਾਨੂੰ ਬਚਾ ਲਾਂਗਾ, ਕੋਈ ਕਹਿੰਦਾ ਮੈਂ ਕਰ ਲਵਾਂਗਾ। ਲੇਕਿਨ ਕਹਾਣੀ ਇਹ ਹੈ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਉਹ ਖੁਦ ਵੀ ਇਸ ਗੱਲ ਦੇ ਭਰੋਸੇ ਤੇ ਵਿਸ਼ਵਾਸ ਨਹੀਂ ਰੱਖਦੇ ਵੀ ਅਸਾਂ ਵੀ ਇੱਕ ਦਿਨ ਇਸ ਧਰਮਸ਼ਾਲਾ ਇਸ ਮੁਸਾਫਰਖਾਨੇ ਵਿੱਚੋਂ ਗੁਜ਼ਰ ਜਾਣਾ। ਉਹ ਕਹਿੰਦੇ ਨੇ ਅਸੀਂ ਤਾਂ ਖਰੇ ਪੱਕੇ ਹੀ ਰਹਿਣਾ ਇੱਥੇ। ਔਰ ਤੁਸੀਂ ਦੇਖੋਗੇ ਕਿ ਧਾਰਮਿਕ ਮੰਦਰਾਂ ਗੁਰਦੁਆਰਿਆਂ ਤੇ ਧਾਰਮਿਕ ਅਸਥਾਨਾਂ ਦੇ ਵੀ ਮੁਕੱਦਮੇ ਚੱਲ ਰਹੇ ਨੇ। ਜਿਨ੍ਹਾਂ ਨੇ ਦੂਸਰਿਆਂ ਨੂੰ ਮੁਕੱਦਮੇਬਾਜ਼ੀ ਤੋਂ ਰੋਕਣਾ ਹੈ ਉਹ ਮਹੰਤ, ਉਹ ਆਚਾਰੀਏ, ਉਹ ਮੁਖੀ, ਉਹ ਖੁਦ ਇਸ ਸਾਰੀ ਉਲਝਣ ਦਾ ਸ਼ਿਕਾਰ ਨੇ, ਉਹ ਖੁਦ ਇਸ ਪਕੜ ਵਿੱਚ ਨੇ। ਜਿਨ੍ਹਾਂ ਨੇ ਲੋਕਾਂ ਨੂੰ ਕਹਿਣਾ ਵੀ ਤੁਸੀਂ ਮੁਸਾਫਰਖਾਨੇ ਵਿੱਚੋਂ ਬਿਲਡਿੰਗ ਛੱਡਣੀ ਪਏਗੀ, ਉਹ ਖੁਦ ਇਸ ਇਤਕਾਦ ਵਿੱਚ ਨਹੀਂ ਹੈਗੇ ਕਿ ਇੱਕ ਮੁਸਾਫਰਖਾਨਾ ਹੈ, ਇੱਥੋਂ ਸਭ ਕੁਝ ਛੱਡ ਕੇ ਜਾਣਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਆਤਮਕ ਅਵਸਥਾ ਵਿੱਚ ਪ੍ਰਵੇਸ਼ ਕਰਨ ਵਾਸਤੇ ਸਭ ਤੋਂ ਪਹਿਲਾਂ ਤੇ ਲਾਜ਼ਮੀ ਕੰਮ ਜਿਹੜਾ ਹੈ ਉਹ ਮਨੁੱਖ ਨੂੰ ਇਹ ਅਪਣਾਉਣਾ ਪਏਗਾ ਕਿ ਉਹਨੂੰ ਇਹ ਜ਼ਿੰਦਗੀ ਜਿਹੜੀ ਹੈ ਇਸ ਨੂੰ ਧਰਮਸ਼ਾਲਾ ਸਮਝ ਕੇ ਅਗਾਂਹ ਤੁਰਨਾ ਪਏਗਾ, ਮੁਸਾਫਰਖਾਨਾ ਸਮਝ ਕੇ ਅਗਾਂਹ ਤੁਰਨਾ ਪਏਗਾ। गुरुदेव कहते ने कि तिस विच धरती थाप रखी धर्मशाल, तो ये धर्मशाला है, ये धर्म कमाउण दी थां है। ते धर्म कमाउण वास्ते पहली गल मनुख नूं इह ध्यान विच रखनी पैणी है कि मैं मुसाफिर हां। उही सही धर्म कमा सकेगा वो अपने धन नूं, अपने तन नूं, अपने मन नूं इहदे वास्ते खर्च करेगा। कहेगा भी ये सब कुछ परमात्मा ने दिता है ते मैनू वरत लेना चाहिए, नहीं तो यह जी दिती हुई करंसी है तो इतनी रह जाएगी। बोला कई बार तुम वेखोगे दूसरे मुल्क चो कोई बंदा आउंदा ते इस मुल्क की करंसी लैंदा, ये बड़ी हुण अज आम समझण वाली गल है। ते कई बार एयरपोर्ट तो इथों की करंसी बाहर नहीं जान देंदे। मैनू याद है एक सफर समय रशिया उतरना पिया रूस, ते मेरे नाल एक डॉक्टर सी, वो कहने लगा मैं पिछली बारी आया सा ते इथों की कुछ करंसी मेरे रह गई है इत्थे ते वो मैं लै आवां। मैं कह लिया वो बाहर लैन चला गया, करंसी लई जिस वेले उन्होंने पैसे उन्होंने दिते ते वो कहन लगे थी ए तुसी एयरपोर्ट तो बाहर नहीं ले जा सकते, ये तुहानू इत्थे ही खर्च करने पैणगे। उस सानू दो तीन घंटे चक्कर लगा, बड़ी मुश्किल नाल उन्होंने खर्च करना पिया क्योंकि कोई चीज ही कम दी नहीं सी। लेकिन ये ताड़ना सी कि तुसी अगर इन्हां नू बाहर ले जाने की कोशिश की थी, अरेस्ट हो जाओगे। इत्थे तो नहीं रह सकदी ना, आपां नोट नाट लुका के लै जाने ना। पर ए जिहड़ी करंसी परमात्मा ने दित्ती है ना जिंदगी दी, कोई नहीं जा सकिया, कोई नहीं जा सकिया, ना शरीर ना समा ना मन कुछ भी नहीं। क्योंकि ये सब कुछ परमात्मा ने ऐसे विधान विच बनाया है कि ये ऐसे ट्रैवलर चेक सानू दिते ने कि ये तो बस खत्म ही हो जाने ने, फिर नवे मिलणगे ते पता नहीं किस धरती से मिलणगे, किस जोन से मिलणगे, केड़ी डाउन करंसी मिलेगी कोई पता नहीं है, फिर बड़ी मुश्किल होगी। इस करके इस धर्मशाल विच रहिंदे आ, पहली गल साडे ध्यान विच ये आउणी चाहीदी है कि वाहिगुरु अकाल पुरख ने सानू ये जो कुछ दिता है ये इस मुसाफरी का खर्च है, इस राह का सफर खर्च है। जे ते इस गल नूं मनुख समझ विच ले ते फिर तां इस जीवन नूं सार्थक करन दी कोशिश करदा है, फिर कोशिश नहीं करेगा झूठे बिल बनावा और वसूल कर लवा, और वसूल कर लवा, बिल्कुल नहीं। पर इस ख्याल विच जान वास्ते एक होर भाव है जिदे विचों दी गुजरना पैंदा है, वो है कि मनुख जिहड़ा ना वो अपने आप नूं जो कुछ परमात्मा ने दिता है उहदे उत्ते संतुष्ट कर सके, उहदे उत्ते अपने आप नूं संतोखी बना सके। ते हालत बंदे दी पता की है, बंदा कहिंदा है भी जो कुछ परमात्मा ने मैनूं दिता है थोड़ा है, परमात्मा उसे बिल्कुल संतुष्ट नहीं है। मनुख दीआं रोज़ दीआं अरदासां वेख लो, परमात्मा ते असीं बिल्कुल संतुष्ट नहीं हां, साडी लिस्ट इसे करके रोज़ वधदी जांदी है। जो कुछ परमात्मा ने दिता है उहदे ते असीं संतुष्ट नहीं हां, यानी कि असीं परमात्मा ते असंतुष्ट हां, परमात्मा ते नाराज़ हां, परमात्मा ते औखे हां। ते किवें करना, अपने आप ते असीं संतुष्ट हां, असीं कहिंदे मैं ठीक हां, मैं जिन्ना क पाठ कीता ठीक है, मैं जिन्ना क धर्म कर्म कीता ठीक है, मैं अपने आप विच ठीक हां, परमात्मा गलत है। जिन्ना चिर मनुख ए समझदा है उतना चिर इस धरती नूं धर्मशाल ए बिल्कुल नहीं समझ सकदा। करना की है, करना यह है कि मनुख ने यह समझना है कि परमात्मा ने तो सब कुछ मैनू ठीक दिता है, परमात्मा वाले पासे संतुष्ट होना है, ते अपने आप विच असंतुष्ट रहना कि मैं जो कुछ कर रहा है ठीक नहीं। इहदे नाल अपनी हौमे टुटेगी, पकड़ टुटेगी, ते मनुख नूं अपने जिहड़े औगण ने, अपने जिहड़े कसूर हन, अपनियां जिहड़ियां कमजोरियां ने, उन्हां उत्ते नजर मारन दा मौका बनेगा। हुण की हुंदा, दूजे दिन उस कड्ढी जाने आ, ओह पुराना अखाण हैगा कि दूसरे दी अख दा ते असीं कख वी वेख लैने आ, पर अपनी अख विच पिया होया शतीर वी सानूं नजर नहीं आउंदा। दूजे दी अख तां कख लभ लैने, दूजिया के औगण जेड़े ने बड़ी छेती भालदे आ कि इन्हे पग इदां दी क्यों बन्नी, इन्हे कपड़ा इदां तां क्यों पाया, फलाना ये वो बोलदा किदां, दूजिया के नुक्स असीं कढ लैने। क्यों? क्योंकि असीं अपने आप ते संतुष्ट आ, असीं कदे ए वेखण दी कोशिश ही नहीं कीती कि असीं अपने आप विच किन्ने कमजोर आ, किन्ने हीणे आ। पर जिन्ना चिर इस पासे साडी नजर नहीं जाएगी उन्ना चिर परमात्मा उत्ते संतुष्ट असीं कदे हो नहीं सकदे। भगत कहिंदे ने कुचल कठोर कपट कामी ਜੋ ਜਾਣੇ ਤੇ ਉਤਾਰ ਸੁਹਾਲੀ। ਕਹਿੰਦੇ ਨੇ ਅਸੀਂ ਤੇ ਏਡੇ ਔਗਣਾਂ ਨਾਲ ਭਰੇ ਹੋਏ ਆ। ਭਾਈ ਗੁਰਦਾਸ ਕਹਿੰਦੇ ਨੇ ਹੋ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ। ਅਸੀਂ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਆਪਣੇ ਆਪ ਨੂੰ ਤਾਂ ਹਮੇਸ਼ਾ ਹੀ ਪੂਰੇ ਸਮਝਿਆ, ਆਪਣੇ ਆਪ ਨਾਲ ਅਸੀਂ ਹਮੇਸ਼ਾ ਸੰਤੁਸ਼ਟ ਆ ਤੇ ਦੂਜਿਆਂ ਉੱਤੇ ਅਸੰਤੁਸ਼ਟ ਆ, ਪਰਮਾਤਮਾ ਉੱਤੇ ਅਸੰਤੁਸ਼ਟ ਹੈ। ਫਰੀਦ ਕੀ ਕਹਿੰਦੇ ਨੇ? ਫਰੀਦ ਕਹਿੰਦੇ ਨੇ ਬੰਦਿਆ ਜੀ ਤੂੰ ਬਹੁਤ ਸਿਆਣਾ ਹੋ ਗਏ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਲੜੈ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ, ਆਪਣੇ ਅੰਦਰ ਝਾਤੀ ਮਾਰ। ਤੋ ਜਿਤਨਾ ਚਿਰ ਕੋਈ ਮੁਸਾਫਰ ਇੰਨੀ ਹਿੰਮਤ ਨਹੀਂ ਕਰੇਗਾ ਇਸ ਸੰਸਾਰ ਦੇ ਅੰਦਰ ਆਪਣੇ ਅੰਦਰ ਝਾਤੀ ਮਾਰਨ ਦੀ, ਆਪਣੇ ਆਪੇ ਨੂੰ ਦੇਖਣ ਦੀ, ਉਹਨਾਂ ਚਿਰ ਇਸ ਸੰਸਾਰ ਦੇ ਸੰਬੰਧ ਵਿਚ ਉਹਨੂੰ ਸਹੀ ਗਿਆਨ ਨਹੀਂ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਥਾਂ ਤੇ ਲਿਖਿਆ, ਕਹਿੰਦੇ ਨੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ? ਕੋਈ ਯੂਨੀਵਰਸਿਟੀ ਦੀ ਡਿਗਰੀ ਨਹੀਂ ਹੈ, ਕੋਈ ਲਿਬਾਸ ਦੀ ਡਿਗਰੀ ਨਹੀਂ ਹੈ। ਅਸੀਂ ਤੇ ਪਤਾ ਨੀ ਮਾੜੀ ਜੀ ਖੁੱਲੀ ਦਾੜੀ ਵੇਖੀ, ਕੋਈ ਨੀਲੀ ਪੱਗ ਵੇਖੀ, ਫਟ ਗਿਆਨੀ ਕਹਿ ਦਿੰਦੇ। ਗਿਆਨੀ ਕੋਈ ਸੌਖੀ ਗੱਲ ਤੇ ਹੈ ਨੀ। ਕਹਿੰਦੇ ਨੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ? ਕਹਿੰਦੇ ਨੇ ਆਪ ਪਛਾਣੈ ਬੂਝੈ ਸੋਏ। ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਸਮਝ ਲਵੇ, ਆਪੇ ਨੂੰ ਪਹਿਚਾਣ ਲਵੇ, ਉਹਨੂੰ ਇਸ ਗੱਲ ਦੀ ਪਤਾ ਲੱਗਦਾ, ਉਹੀ ਅਸਲ ਵਿਚ ਗਿਆਨਵਾਨ ਹੁੰਦਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੰਨਾ ਚਿਰ ਮਨੁੱਖ ਆਪਣੇ ਅੰਦਰ ਝਾਤੀ ਮਾਰ ਕੇ ਆਪਣੀ ਅਸਲੀਅਤ ਦੇ ਨੇੜੇ ਨਹੀਂ ਹੁੰਦਾ, ਇਸ ਧਰਮਸ਼ਾਲਾ ਦੀ ਕਹਾਣੀ ਉਹਦੀ ਸਮਝ ਵਿਚ ਨਹੀਂ ਪੈਂਦੀ। ਅੱਜ ਦੀ ਵਿਚਾਰ ਨੂੰ ਇੰਨੇ ਅੱਖਰਾਂ ਨਾਲ ਹੀ ਸੰਕੋਚਣ ਦਾ ਯਤਨ ਕਰੀਏ। ਹੌਲੀ ਹੌਲੀ ਇਹਨਾਂ ਸਾਰੇ ਪੜਾਵਾਂ ਨੂੰ ਅਸੀਂ ਸਮਝਣ ਦਾ ਯਤਨ ਕਰਨਾ ਹੈ, ਕਿਉਂਕਿ ਇਹ ਵਧੀਕ ਵਿਆਖਿਆ ਦੇ ਮੁਤਾਜ ਨੇ। ਜਿੰਨੇ ਵਿਸਥਾਰ ਨਾਲ ਇਹਨਾਂ ਨੂੰ ਸਮਝ ਸਕਾਂਗੇ, ਹੋ ਸਕਦਾ ਕੋਈ ਛੋਟਾ ਜਿਹਾ ਸੂਤਰ, ਕੋਈ ਛੋਟੀ ਜਿਹੀ ਗੱਲ ਸਾਡੀ ਸਮਝ ਵਿਚ ਆ ਜਾਏ ਤੇ ਅਸੀਂ ਇਸ ਰਸਤੇ ਉੱਤੇ ਸਫਲ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।